निरपौ निर्वैर अकाहल मूरत अजुनी शैपं गुरुप्रसाद जप आदि सच योगाद सच है भी सच नानक खुशी भी सच कामी क्रोधी चातुरी बाजी गर्वे काम निंदा करते जन्म सिराना कबहु ना सिमर्यो राम हौं अपराधी गुनहगार हौं बेमुख मंदा चोर यार जुआर हौं पर कर जो हंदा निंदक दुष्ट हराम खोर ठग देश ठगंदा विश्वास घाती अकिरत कान मैं को ना रखंदा काम क्रोध मद लोभ मोह अहंकार करंदा सिमर मुरीदा ढाडिया सतगुर बख्शंदा सिमर मुरीदा ढाडिया सतगुर बख्शंदा सतनाम तनु वाहे गुरु साहिब जीओ मन माया में पत रहो विषयो गोविंद नाम कौ नानक बिन हर भजन जीवन कौने काम मन माया में पत रहो बिसरियो गोविंद नाम कौ नानक हर बिन हर भजन जीवन कौने काम प्राणी राम न चेतई मद माया कै अंदर कौ नानक हर भजन बिन परत ताहि जम पंद प्राणी राम न चेतई मद माया कै अंदर कौ नानक हर भजन बिन परत ताहि जम पंद वाहिगुरु जी का खालसा वाहिगुरु जी की फतेह। परम सम्मान योग परमेश्वर स्वरूप धन धन सतगुरु साहिब श्री गुरु ग्रंथ साहिब महाराज जी की पावन पवित्र हजूरी अंदर सुबाहे मान खोए बैठे गुरमुख प्यारे सतसंगी जनों आप जी ने गुरमुख प्यारियां पासों हजूर दी इलाही गुरबाणी दा रस पिन्ना कीर्तन सरवण कीता है। जदों इको प्रकरण ते कीर्तन होवे ਤੇ ਸੁਣਨ ਵਾਲੇ ਸਰੋਤੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੂਝ ਹੋਵੇ ਤੇ ਸ਼ਬਦ ਵੀ ਬੇਨਤੀ ਵਾਲੇ ਪੜ੍ਹੇ ਜਾਣ ਤੇ ਭਾਵੇਂ ਇਹ ਮਨ ਕਿੰਨਾ ਚੰਚਲ ਏ ਪਰ ਸ਼ਬਦ ਨਾਲ ਕੀ ਲਿਆ ਜਾਂਦਾ ਹੈ ਤੇ ਗੁਰੂ ਕੇ ਚਰਨਾਂ ਵਿੱਚ ਜੁੜ ਜਾਂਦਾ ਹੈ। ਵੈਸੇ ਕੀਰਤਨ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹ ਸਕਦੇ ਹਾਂ, ਕਿਤੋਂ ਵੀ ਕੋਈ ਸ਼ਬਦ ਪੜ੍ਹੀਏ, ਪਰ ਪਿਆਰਿਓ ਜਦੋਂ ਅਸੀਂ ਬੇਨਤੀ ਦੇ ਸ਼ਬਦ ਇਹੋ ਜਿਹੇ ਗਾਇਨ ਕਰਨੇ ਹਨ ਕਿ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ, ਜਦੋਂ ਪੜ੍ਹਨੇ ਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗੁਣ ਸਭ ਮੇਰੇ, ਉਦੋਂ ਬਦੋ ਬਦੀ ਇਹ ਚੰਚਲ ਮਨ ਟਿਕੇਗਾ, ਇਕਾਗਰ ਹੋਵੇਗਾ। ਕਈ ਵਾਰੀ ਸ਼ਬਦ ਆਪਾਂ ਬੜੀ ਉੱਚੀ ਅਵਸਥਾ ਦੇ ਪੜ੍ਹਦੇ ਨੇ ਪਰ ਪਿਆਰਿਓ ਆਪ ਉਸ ਅਵਸਥਾ ਨੂੰ ਮਾਣਿਆ ਨਹੀਂ ਹੁੰਦਾ। ਬੜੀ ਸੋਹਣੀ ਗੱਲ ਇੱਕ ਵਾਰੀ ਬਾਬਾ ਆਨੰਦ ਸਿੰਘ ਹੋਰਾਂ ਨੇ ਬਾਬਾ ਸੁਜਾਨ ਸਿੰਘ ਸੰਤ ਸੁਜਾਨ ਸਿੰਘ ਨੂੰ ਕਹੀ ਸੀ, ਜਦੋਂ ਸ਼ਬਦ ਕੀਰਤਨ ਪੜ੍ਹ ਰਹੇ ਸਨ ਨਾ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ। ਤੇ ਕੀਰਤਨ ਤੋਂ ਬਾਅਦ ਪੁੱਛਣ ਲੱਗੇ ਸੁਜਾਨ ਸਿੰਘ ਕਿ ਬਾਕੀ ਆਪਣੀ ਜਿੰਦ ਦੇ ਕੇ ਤੂੰ ਪ੍ਰੀਤ ਖਰੀਦ ਲਈਏ ਜਾਂ ਕੇਵਲ ਸ਼ਬਦ ਦੀਆਂ ਪੰਕਤੀਆਂ ਪੜ੍ਹਨਾ ਪਏ, ਕੀ ਇਹ ਅਵਸਥਾ ਮਾਣੀ ਨਹੀਂ ਆ? ਤੇ ਕਿਹਾ ਨਹੀਂ ਮਹਾਂਪੁਰਸ਼ੋ। ਫਿਰ ਕਹਿਣ ਲੱਗੇ ਬੇਨਤੀ ਦੇ ਸ਼ਬਦ ਪੜਿਆ ਕਰ, ਪ੍ਰੀਤ ਤਾਂ ਅਸੀਂ ਨਹੀਂ ਕਰ ਸਕੇ ਪਰ ਪਾਪੀ ਤੇ ਹੈ ਆ ਨਾ, ਗੁਣ ਸਾਡੇ ਕੋਲ ਨਹੀਂ, ਅਸੀਂ ਔਗਣਾਂ ਨਾਲ ਤਾਂ ਭਰੇ ਆ ਨਾ, ਭਗਤ ਨਹੀਂ ਪਰ ਮਨਮੁਖ ਦੀ ਬਿਰਤੀ ਤਾਂ ਹੈ ਨਾ। ਤੇ ਜਦੋਂ ਆਪਾਂ ਬੇਨਤੀ ਵਾਲੇ ਸ਼ਬਦ ਪੜਾਂਗੇ ਤੇ ਗੁਰੂ ਮਿਹਰਾਮਤ ਕਰੇ ਸਾਨੂੰ ਅੰਦਰ ਦਾ ਟਿਕਾਓ ਬਖਸ਼ੇਗਾ। ਹਜ਼ੂਰ ਗੁਰੂ ਤੇਗ ਬਹਾਦਰ ਜੀ ਦੇ ਦੋ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ। ਆਓ ਗੁਰੂ ਦੇਵ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰੀਏ। ਆਪ ਸਾਧ ਸੰਗਤ ਜੀ ਮਿਹਰਾਮਤ ਕਰਕੇ ਇਕਾਗਰਤਾ ਬਖਸ਼ਣੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰਾਮਤ ਕਰਨ, ਆਪ ਹੀ ਅੰਦਰ ਦਾ ਟਿਕਾਓ ਬਖਸ਼ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ। ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਦੋ ਸ਼ਲੋਕਾਂ ਦੇ ਅੰਦਰ ਕਿਰਪਾ ਪੈ ਕਰਦੇ ਨੇ। ਸਾਹਿਬ ਕਹਿੰਦੇ ਮਨ ਜਿਹੜਾ ਉਹ ਮਾਇਆ ਦੇ ਵਿੱਚ ਫਸ ਚੁੱਕਾ ਹੈ, ਤੇ ਜਦੋਂ ਮਨ ਮਾਇਆ ਵਿੱਚ ਫਸ ਜਾਏ, ਮਾਇਆ ਦੀ ਚਿਤਵਨੀ ਅੰਦਰ ਆ ਜਾਏ, ਉਦੋਂ ਗੋਬਿੰਦ ਦਾ ਪਰਮੇਸ਼ਵਰ ਦਾ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਜਦੋਂ ਨਾਮ ਭੁੱਲ ਜਾਏ ਉਦੋਂ ਫਿਰ ਜ਼ਿੰਦਗੀ ਵਿਅਰਥ ਹੋ ਜਾਂਦੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਅੱਜ ਸ਼ਲੋਕ ਨੰਬਰ 30 ਤੇ 31 ਨੇ। ਸਾਹਿਬ ਨੇ ਪਹਿਲੇ ਬਚਨ ਵਿੱਚ ਕਿਹਾ, ਮਨ ਮਾਇਆ ਮੈਂ ਫਸ ਰਹੋ ਵਿਸਰਿਓ ਗੋਬਿੰਦ ਨਾਮ। ਤੇ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਦੇ ਇਹਨਾਂ ਸ਼ਲੋਕਾਂ ਵਿੱਚ ਨਾ ਬੇਅੰਤ ਸ਼ਲੋਕ ਐਸੇ ਆਉਣੇ ਨੇ ਜਿਹੜੇ ਖਾਸ ਕਰਕੇ ਮਾਇਆ ਨਾਲ ਸੰਬੰਧਿਤ ਨੇ, ਜਿਵੇਂ ਮਨ ਮਾਇਆ ਮੈਂ ਰਮ ਰਹੋ ਨਿਕਸਤ ਨਾਇਨ ਮੀਤ, ਜਿਵੇਂ ਸਾਹਿਬ ਦੀ ਬਾਣੀ ਵਿੱਚ ਬਚਨ ਆਉਣਾ ਕਰਨਾ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ, ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਕਹਿਣ ਤੋਂ ਮੁਰਾਦ ਗੁਰੂ ਤੇਗ ਬਹਾਦਰ ਜੀ ਮਾਇਆ ਤੋਂ ਉਪਰਾਮ ਤੱਕ ਦੇ ਕੇ ਉਸ ਨਿਰੰਕਾਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ। ਤੇ ਪਰਤ ਪਰਤ ਕੇ ਇਹ ਮਾਇਆ ਕਿੰਨੀ ਕੁ ਪ੍ਰਬਲ ਏ, ਕਿੰਨੇ ਕੁ ਹੱਲੇ ਕਰਦੀ ਏ। ਗੁਰੂ ਤੇਗ ਬਹਾਦਰ ਜੀ ਦੇ ਦੋ ਸ਼ਲੋਕ ਨੇ, 30 ਨੰਬਰ ਤੇ 31 ਨੰਬਰ ਮੈਂ ਅਰਧ ਕੀਤੀ ਏ। ਤੇ ਜਿਹੜਾ 31 ਨੰਬਰ ਇਹ ਸ਼ਲੋਕ ਏ ਨਾ, ਇਨ ਬਿਨ ਇਹੋ ਜਿਹਾ ਸ਼ਲੋਕ ਆਪਾਂ 26 ਨੰਬਰ ਵਿਚਾਰ ਚੁੱਕੇ ਹਾਂ, ਮੈਂ ਉਸ ਦਿਨ ਅਰਧ ਕੀਤੀ ਸੀ। ਉੱਥੇ ਸ਼ਲੋਕ ਸੀ, ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਤੇ ਇੱਥੇ ਹਜ਼ੂਰ ਕਹਿੰਦੇ ਨੇ ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਉੱਥੇ ਕਛੂ ਸੀ, ਇੱਥੇ ਹਜ਼ੂਰ ਨੇ ਰਾਮ ਸ਼ਬਦ ਵਰਤ ਲਿਆ। ਪਰ ਅਰਥ ਦੋਨਾਂ ਸ਼ਲੋਕਾਂ ਦੇ ਇੱਕੋ ਹੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਜਿਹੜਾ ਮਨ ਮਾਇਆ ਵਿਚ ਖਚਤੇ ਉਹ ਕਦੀ ਨਿਰੰਕਾਰ ਨੂੰ ਚੇਤੇ ਨਹੀਂ ਕਰਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਬਚਨ ਕਰਦੇ ਨੇ, ਨਿਰੰਕਾਰ ਦੀ ਗੱਲ ਤਾਂ ਬੜੀ ਦੂਰ ਦੀ ਏ, ਵਾਹਿਗੁਰੂ ਦੇ ਦੀਦਾਰ ਕਰਨ ਲਈ ਤਾਂ ਸਾਧਨਾ ਚਾਹੀਦੀ ਏ, ਗੁਰੂ ਕੀ ਕਿਰਪਾ ਲੈਣ ਲਈ ਤਾਂ ਸਿਮਰਨ ਚਾਹੀਦਾ। ਗੁਰੂ ਅਰਜਨ ਸਾਹਿਬ ਦੇ ਸ਼ਲੋਕ ਸਹਿਜ ਕ੍ਰਿਤੀ ਵਿਚ ਸ਼ਲੋਕ ਨੰਬਰ 48 ਏ, ਸਾਹਿਬ ਕਹਿੰਦੇ ਖੇ ਮਾਇਆ ਜਿਹਦੇ ਉਪਰ ਤੂੰ ਆਪਣੀ ਡੋਰ ਛੱਡ ਦਿੱਤੀ, ਆਪਣਾ ਜਾਲ ਪਾ ਦਿੱਤਾ, ਇੱਥੋਂ ਤੱਕ ਰੱਬ ਨੂੰ ਤਾਂ ਚੇਤੇ ਕਿਸੇ ਕੀ ਕਰਨਾ, ਬੰਦਾ ਜੰਮਣ ਵਾਲੇ ਮਾਂ ਬਾਪ ਨੂੰ ਵੀ ਭੁੱਲ ਜਾਂਦਾ। ਜਿਹਦੇ ਉਪਰ ਤੂੰ ਡੋਰ ਛੱਡ ਲਵੇਂ ਉਹ ਸਕੇ ਭਰਾਵਾਂ ਦੀ ਪਰਵਾਹ ਨਹੀਂ ਕਰਦਾ। ਖੇ ਮਾਇਆ ਤੇਰਾ ਨਸ਼ਾ ਇਹੋ ਜਿਹਾ ਜਿਹਦੇ ਉੱਤੇ ਤੂੰ ਪ੍ਰਭਾਵ ਪਾ ਲੈ, ਇੱਥੋਂ ਤੱਕ ਉਹ ਬੰਦਾ ਆਪਣੇ ਗੁਰੂ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਸਤਿਗੁਰੂ ਕੀ ਬਾਣੀ ਵੀ ਜਦੋਂ ਇਹ ਸ਼ਬਦ ਪੜਿਆ ਨਾ, ਤੇ ਹਜ਼ੂਰ ਦਾ ਸ਼ਲੋਕ ਆਉਂਦਾ ਗੁਰੂ ਤੇਗ ਬਹਾਦਰ ਜੀ ਦੀ ਇਸ ਪੰਕਤੀ ਵੱਲ ਚੱਲਣਾ, ਕਿਉਂਕਿ ਦੋਨਾਂ ਸ਼ਲੋਕਾਂ ਦਾ ਜਿਹੜਾ ਮੁੱਖ ਭਾਵ ਹੈ ਕੇਂਦਰੀ ਧੁਰਾ ਇੱਕੋ ਹੀ। ਸਾਹਿਬ ਕਹਿ ਰਹੇ ਨੇ ਮਨ ਮਾਇਆ ਮੈਂ ਫਦ ਰਿਹਾ ਵਿਸਰਿਓ ਗੋਬਿੰਦ ਨਾਮ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਖੇ ਲੋਭਾ ਦਰ ਤੇ ਖੇ ਲਾਲਚ ਲੰਪਟ ਦਰ ਤੇ ਤੂੰ ਚੰਬੜ ਜਾਂਦਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਸਿਰ ਮੋਰੈ ਦਰ ਤੇ ਜਿਹੜੇ ਸ਼੍ਰੋਮਣੀ ਬੰਦੇ ਨੇ, ਜਿਹੜੇ ਕਹਿੰਦੇ ਕਵਾਂਦੇ ਨੇ ਅਸੀਂ ਕਦੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਖੇ ਲਾਲਚ ਤੂੰ ਇੰਨਾ ਕੁ ਤੇਜ ਹੈ ਜੇ ਤੂੰ ਆਪਣੀ ਆਈ ਤੇ ਆਏ ਤੇ ਵੱਡੇ ਵੱਡੇ ਸ਼੍ਰੋਮਣੀ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਤੂੰ ਆਪਣੇ ਸਾਹਮਣੇ ਟਾਹ ਲੈ। ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ, ਪਰ ਤੇਰੀਆਂ ਲਹਿਰਾਂ ਇਹੋ ਜਿਹੀਆਂ ਨੇ, ਬੰਦਾ ਤੇਰੀਆਂ ਲਹਿਰਾਂ ਦੇ ਵਿੱਚ ਕਲੋਲ ਕਰਦਾ, ਜੋ ਕੁਝ ਤੂੰ ਕਰਾਉਣਾ ਚਾਹੇ ਬੰਦਾ ਉਹ ਕੁਝ ਕਰ ਦਿੰਦਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰ, ਤੂੰ ਕਈ ਤਰੀਕਿਆਂ ਨਾਲ ਬੰਦੇ ਨੂੰ ਪਕੜਨਾ, ਅਨਕ ਭਾਂਤ ਬਹੁ ਡੋਲ ਤੇ, ਜਦੋਂ ਤੂੰ ਕਿਸੇ ਤੇ ਅਸਰ ਕਰਨਾ ਨਾ, ਨੱਚ ਮਿੱਤਰੰਗ ਲਾਲਚੀ ਬੰਦਾ ਸੱਕੇ ਮਿੱਤਰ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ, ਉਹ ਮਿੱਤਰ ਨਾਲ ਵੀ ਛਲ ਕਰੇਗਾ। ਨੱਚ ਮਿੱਤਰੰਗ ਨੱਚ ਇਸ਼ਟੰਗ, ਜਿਹੜਾ ਬੰਦਾ ਲਾਲਚੀ ਹੋ ਚੁੱਕਾ, ਜਿਸ ਬੰਦੇ ਦੇ ਅੰਦਰ ਤਮਾ ਬਹਿ ਚੁੱਕਾ, ਚੇਤੇ ਰੱਖਣਾ ਉਹ ਆਪਣੇ ਇਸ਼ਟ ਗੁਰੂ, ਜਿਸ ਗੁਰੂ ਦੇ ਨਾਂ ਤੇ ਪੇਟ ਭਰਦਾ ਹੋਵੇ ਉਸ ਗੁਰੂ ਨੂੰ ਵੀ ਧੋਖਾ ਦੇਣ ਤੋਂ ਕਦੀ ਪਿੱਛੇ ਨਹੀਂ ਹਟਦਾ। ਨੱਚ ਮਿੱਤਰੰਗ ਨੱਚ ਇਸ਼ਟੰਗ, ਤੇ ਹਜ਼ੂਰ ਕਹਿੰਦੇ ਨੇ ਗੁਰੂ ਤੋਂ ਅੱਗਾ ਨੱਚ ਮਾਤ ਪਿਤਾ ਤਵ ਲੱਜਿਆ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਲੰਗ, ਨੱਚ ਮਾਤ ਪਿਤਾ ਤਵ ਲੱਜਿਆ, ਭਰਾਵਾਂ ਨੂੰ ਮਿੱਤਰਾਂ ਨੂੰ ਗੁਰੂ ਨੂੰ, ਤੇ ਜਿਸ ਮਾਂ ਨੇ ਜਨਮ ਦਿੱਤਾ ਤੇ ਜਿਸ ਪਿਤਾ ਨੇ ਪਾਲਿਆ, ਲਾਲਚੀ ਬੰਦਾ ਜੰਮਣ ਵਾਲੇ ਮਾਂ ਬਾਪ ਨੂੰ ਵੀ ਧੋਖਾ ਦੇ ਦਿੰਦਾ। ਸਾਹਿਬ ਕਹਿੰਦੇ ਨੇ ਫਿਰ ਅਗਲਾ ਕੰਮ ਪਤਾ ਕੀ ਕਰਦਾ, ਜਦੋਂ ਮਨ ਫਸ ਜਾਂਦਾ ਮਾਇਆ ਦੇ ਲਾਲਚ ਵਿੱਚ, ਹਜ਼ੂਰ ਜੀ ਕਹਿੰਦੇ ਨੇ ਆਕਰਣ ਕਰੋਤ, ਜਿਹੜੇ ਕੰਮ ਨਹੀਂ ਕਰਨੇ ਲਾਲਚ ਉਹ ਵੀ ਕਰਾ ਦਿੰਦਾ। ਆਕਰਣ ਕਰੋਤ ਅਖਾਧਿਆ ਖਾਧਨ ਅਸਾਜਿਆ ਸਾਜ ਸਮਝਿਆ, ਜਿਹੜੀ ਚੀਜ਼ ਨਹੀਂ ਖਾਣੀ ਲਾਲਚੀ ਬੰਦਾ ਉਹ ਵੀ ਖਾਣ ਨੂੰ ਤਿਆਰ ਏ, ਜਿਹੜੇ ਕੰਮ ਨਹੀਂ ਕਰਨੇ ਉਹ ਵੀ ਕਰਨ ਨੂੰ ਤਿਆਰ ਏ, ਤੇ ਜਿਹੜੀਆਂ ਗੱਲਾਂ ਨੂੰ ਸਮਾਜ ਵਿੱਚ ਉਹਦੀ ਇੱਜ਼ਤ ਘੱਟਦੀ ਏ, ਲਾਲਚੀ ਬੰਦਾ ਉਹ ਗੱਲਾਂ ਵੀ ਸਮਾਜ ਵਿੱਚ ਕਰ ਦਿੰਦਾ। ਸਾਹਿਬ ਕਹਿੰਦੇ ਨੇ ਜਿਸ ਬੰਦੇ ਦਾ ਅੰਦਰ ਇਸ ਤਰ੍ਹਾਂ ਫਸ ਚੁੱਕਾ ਕਿ ਉਹ ਕਦੀ ਨਿਰੰਕਾਰ ਨੂੰ ਚੇਤੇ ਕਰ ਸਕੇਗਾ, ਮਨ ਮਾਇਆ ਮੈਂ ਫਦ ਰਿਹਾ ਵਿਸਰਿਓ ਗੋਬਿੰਦ ਨਾਮ, ਤੇ ਪਿਆਰਿਓ ਗੁਰੂ ਕਿਰਪਾ ਕਰੇ। ਗੁਰੂ ਇਤਿਹਾਸ ਵਿੱਚ ਕਈ ਐਸੀਆਂ ਘਟਨਾਵਾਂ ਨੇ, ਮਾਇਆ ਦੀ ਗੱਲ ਤਾਂ ਛੱਡੋ, ਇੱਥੋਂ ਤੱਕ ਕਿ ਗੁਰੂ ਘਰ ਦੇ ਅੰਦਰ ਸ਼ੁਭ ਕੰਮ ਜਿਹੜੇ ਨੇ, ਜਾਂ ਇਉਂ ਕਹਿ ਲਓ ਗੁਰੂ ਕੀ ਬਾਣੀ ਦੀ ਪੋਥੀ ਭਾਵੇਂ ਸਾਡਾ ਭਲਾ ਕਰ ਦਈਏ, ਪਰ ਗੁਰੂ ਕੀ ਬਾਣੀ ਦੇ ਪੋਥੀ ਤੱਕ ਦਾ ਵੀ ਤਮਾ ਨਾ ਕਰੀ ਕਿ ਕਿਤੇ ਗੁਰੂ ਘਰੋਂ ਪੋਥੀ ਚੁੱਕ ਲੈ। ਚੇਤੇ ਰੱਖੀਏ ਪੋਥੀ ਦਾ ਲਾਲਚ ਵੀ ਕਈ ਵਾਰੀ ਬੰਦੇ ਨੂੰ ਡੋਬ ਦਿੰਦਾ, ਲਾਲਚ ਤਾਂ ਲਾਲਚ ਹੈ ਨਾ ਪ੍ਰਿੰਸੀਪਲ। ਸਾਹਿਬ ਸਿੰਘ ਹੋਰਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ, ਉਹਨਾਂ ਨੇ ਜਿਹੜੀ ਆਪਣੀ ਸਵੈ ਜੀਵਨੀ ਲਿਖੀ ਮੇਰੀ ਜੀਵਨ ਕਹਾਣੀ, ਉਹਦੇ ਵਿੱਚ ਉਹਨਾਂ ਨੇ ਗੱਲ ਕੀ, ਕਹਿੰਦੇ ਨੇ ਚੋਰੀ ਤਾਂ ਸਾਰੀ ਮਾੜੀ ਏ, ਕਹਿੰਦੇ ਨੇ ਕਦੀ ਪੋਥੀ ਗੁਟਕਾ ਕਿਤਾਬ ਨਾ ਕਿਸੇ ਦੀ ਚੋਰੀ ਕਰੀ। ਕਹਿੰਦੇ ਨੇ ਕਿਉਂ, ਕਹਿੰਦੇ ਨੇ ਤੂੰ ਇਸ ਕਰਕੇ ਚੋਰੀ ਕਰਨ ਲੱਗਾ ਕਿ ਮੈਂ ਇਹਨੂੰ ਜਾ ਕੇ ਕਿਤੇ ਇਕਾਂਤ ਵਿੱਚ ਪੜ੍ਹਾਂਗਾ। ਕਹਿੰਦੇ ਨੇ ਪੜ੍ਹੀ ਜੋ ਮਰਜ਼ੀ ਜਾਈ, ਨਸੀਹਤ ਜਿਤਨੀ ਮਰਜ਼ੀ ਲਈ, ਪਰ ਜਦੋਂ ਵੀ ਤੂੰ ਇੱਕ ਇੱਕ ਪੰਨਾ ਪਲਟੇਗਾ ਨਾ ਤੇ ਤੇਰੇ ਅੰਦਰ ਦੇ ਪਾਪ ਨੇ ਕੰਮ ਕੇ ਕਹਿਣਾ ਪੋਥੀ ਤਾਂ ਆਖਰ ਚੋਰੀ ਚੁੱਕ ਕੇ ਲਿਆਇਆ ਵਾ ਨਾ। ਜਦੋਂ ਤੂੰ ਪੜ੍ਹੇਗਾ ਤੇਰੇ ਅੰਦਰ ਚੋਰ ਤੈਨੂੰ ਕੰਬਾਏਗਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਕਿੰਨੇ ਸਤਮੇ ਤੋਂ ਬਚੀ। ਗੁਰੂ ਕਲਗੀ ਵਾਲੇ ਪਿਤਾ ਜੀ ਦੇ ਸਮੇਂ ਇੱਕ ਬੜਾ ਗੁਰੂ ਘਰ ਦਾ ਭਰੋਸੇਯੋਗ ਮਨੁੱਖ ਹੋਇਆ ਤੇ ਵੈਸੇ ਇਹ ਸੰਸਾਰ ਤਿਲਕਣ ਬਾਜੀ ਏ। ਇਹੀ ਕਾਰਨ ਹਜ਼ੂਰ ਕਹਿੰਦੇ ਨੇ ਨਿਤਨਿਮ ਕਰਕੇ ਗੁਰੂ ਕੀ ਬਾਣੀ ਪੜ੍ਹ ਕੇ ਅਰਦਾਸ ਕਰਨ ਤੋਂ ਖੁੰਝੀ ਨਾ, ਕਿਉਂਕਿ ਕੋਈ ਪਤਾ ਨਹੀਂ ਕਿਹੜੀ ਥਾਂ ਤੇ ਪੈਰ ਫਿਸਲੇ ਤੇ ਇੱਕੋ ਦਮ ਮਨ ਇੰਨਾ ਕੁ ਨੀਵਾਂ ਡਿੱਗ ਜਾਏ ਕਿ ਲੋਕ ਜਦੋਂ ਤੇਰੇ ਜੀਵਨ ਬਾਰੇ ਸੁਣ ਤੇ ਉਹਨਾਂ ਦੇ ਪੱਲੇ ਨਿਰਾਸ਼ਤਾ ਪਏ ਕਿ ਬੰਦਾ ਇੰਨਾ ਉੱਚਾ ਤੇ ਇੰਨੀ ਨੀਵੀਂ ਖੱਡ ਵਿੱਚ ਡਿੱਗਾ। ਹਜ਼ੂਰ ਗੁਰੂ ਕਲਗੀ ਵਾਲੇ ਦਾ ਇੱਕ ਦੀਵਾਨ ਹੋਇਆ ਤੇ ਇਹ ਘਟਨਾ ਵੈਸਾਖੀ ਤੋਂ ਪਹਿਲਾਂ ਦੀ, ਅੰਮ੍ਰਿਤ ਸੰਚਾਰ ਤੋਂ ਪਹਿਲਾਂ ਦੀ। ਇਸ ਦੀਵਾਨ ਦਾ ਨਾਮ ਸੀ ਨੰਦ ਚੰਦ, ਬੜਾ ਭਰੋਸੇਯੋਗ ਮਨੁੱਖ ਸੀ। ਗੁਰੂ ਕਲਗੀ ਵਾਲੇ ਦਾ ਇਉਂ ਕਹਿ ਲਓ ਜਿਵੇਂ ਗ੍ਰਹਿ ਮੰਤਰੀ ਸੀ। ਸਾਹਿਬ ਦੇ ਘਰ ਦੇ ਸਾਰੇ ਭੇਦ ਦਾ ਇਹਨੂੰ ਪਤਾ ਹੈ। ਇੱਥੋਂ ਤੱਕ ਕਿ ਭੰਗਾਣੀ ਦਾ ਜਦੋਂ ਯੁੱਧ ਹੋਇਆ ਤੇ ਨੰਦ ਚੰਦ ਨੇ ਆਪਣੇ ਹੱਥ ਦਿਖਾਏ ਨੇ ਤੇ ਇੰਨਾ ਬਹਾਦਰ ਸੂਰਮਾ ਸੀ, ਇਹਦਾ ਪਿੰਡ ਸੀ ਦਰੌਲੀ, ਇਹ ਜ਼ਿਮੀਦਾਰਾ ਕਰਦਾ ਸੀ, ਗੁਰੂ ਕਾ ਮਸੰਦ ਸੀ, ਲੋਕ ਇਹਦੇ ਤੇ ਪੂਰਨ ਯਕੀਨ ਕਰਦੇ ਸਨ। ਕਹਿੰਦੇ ਨੇ ਭੰਗਾਣੀ ਦੇ ਯੁੱਧ ਵਿੱਚ ਨਾ ਇਹਨੇ ਆਪਣੇ ਹੱਥ ਦਿਖਾਏ ਤੇ ਗੁਰੂ ਕਲਗੀ ਵਾਲੇ ਨੇ ਆਪਣੇ ਬਚਿੱਤਰ ਨਾਟਕ ਵਿੱਚ ਇਹਨੂੰ ਮਹਾਨ ਸੂਰਮਾ ਨੰਦ ਚੰਦ ਕਰਕੇ ਲਿਖੇ। ਇੰਨਾ ਮਹਾਨ ਗੁਰੂ ਕੇ ਚਰਨਾਂ ਦਾ ਝਾੜੂ ਬਰਦਾਰ, ਜਦੋਂ ਵੀ ਕਿਸੇ ਨੇ ਆਪਣੇ ਅੰਦਰ ਦੀ ਅਰਦਾਸ ਕਰਾਣੀ ਤੇ ਸਭ ਤੋਂ ਪਹਿਲਾਂ ਨੰਦ ਚੰਦ ਨੂੰ ਮਿਲਣਾ, ਕਿਉਂਕਿ ਨੰਦ ਚੰਦ ਸਤਿਗੁਰੂ ਦੇ ਨਾਲ ਲੋਕਾਂ ਦੇ ਅੰਦਰ ਦੀ ਸਾਂਝ ਕਰਾਉਂਦਾ ਸੀ। ਕਹਿੰਦੇ ਨੇ ਅੱਜ ਅਨੰਦਪੁਰ ਦੀ ਧਰਤੀ ਤੇ ਦੀਵਾਨ ਨੰਦ ਚੰਦ ਬੈਠਾ, ਪਰ ਹਜ਼ੂਰ ਦੀ ਬਾਣੀ ਦਾ ਇੱਕ ਇੱਕ ਬਚਨ ਸੱਚ ਦੇ ਕੋਈ ਪਤਾ ਨਹੀਂ ਇਸ ਮਾਇਆ ਦੇ ਫੰਦੇ ਨੇ ਕਿੱਥੇ ਸਾਨੂੰ ਘੇਰ ਲੈਣਾ। ਹੋ ਸਕਦਾ ਗੁਰੂ ਦੇ ਕੋਲ ਬੈਠੇ ਹੀ ਜਾਲ ਪਾ ਲੈ, ਪਰ ਮਨਾ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਦਾ ਰਹੀ। ਕੇਵਲ ਗੁਰੂ ਦੇ ਚਰਨਾਂ ਵਿੱਚ ਅਰਦਾਸ ਤੇ ਗੁਰੂ ਦੀ ਕਿਰਪਾ ਹੀ ਬਚਾ ਸਕਦੀ ਏ, ਤੇਰਾ ਕੋਈ ਯਤਨ ਨਹੀਂ ਤੂੰ ਇਹਦੇ ਤੋਂ ਬਚ ਸਕੀ। ਦੀਵਾਨ ਨੰਦ ਚੰਦ ਅਨੰਦਪੁਰ ਟਿਕਿਆ ਤੇ ਇੱਕ ਉਦਾਸੀ ਮਹਾਂਪੁਰਸ਼ ਆਇਆ, ਲੰਮਾ ਦਾੜਾ ਸੀ ਇਸ ਸਾਧੂ ਦਾ, ਸ਼ੀਸ ਇਹਦੇ ਤੇ ਜਟਾਵਾਂ ਸਨ ਤੇ ਇਹਦੇ ਚੇਲਿਆਂ ਨੇ ਇੱਕ ਪਾਲਕੀ ਚੁੱਕੀ ਏ। ਤੇ ਜਦੋਂ ਅਨੰਦਪੁਰ ਆਇਆ ਕਲਗੀ ਵਾਲੇ ਦਾ ਸ਼ਰਧਾਲੂ ਏ ਤੇ ਪਾਲਕੀ ਇਹਨੇ ਰੱਖੀ ਤੇ ਦੀਵਾਨ ਨੰਦਚੰਦ ਦੇ ਚਰਨਾਂ ਵਿੱਚ ਪਹੁੰਚ ਕੇ ਕਹਿੰਦਾ, ਦੀਵਾਨ ਜੀ ਗੁਰੂ ਕਲਗੀ ਵਾਲੇ ਦੀ ਵਰੇ ਗੰਢ ਆ ਰਹੀ। ਵਰੇ ਗੰਢ ਦਾ ਮਤਲਬ ਗੁਰਪੁਰਬ ਆ ਰਿਹਾ ਤੇ ਮੈਂ ਕੁਝ ਸੇਵਾ ਕਰਨੀ ਸੀ ਤੇ ਮੈਂ ਸੋਚਿਆ ਸੀ ਪਿਛਲੇ ਸਾਲ ਵੀ ਜਦੋਂ ਪਰਤ ਕੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਉਣਾ ਨਾ ਤੇ ਉਦਨ ਮੈਂ ਆਪਣੇ ਹੱਥਾਂ ਦੇ ਨਾਲ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਂਗਾ ਤੇ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਲਿਜਾਵਾਂਗਾ ਤੇ ਸਤਿਗੁਰੂ ਤੋਂ ਉਹਦੇ ਉੱਪਰ ਸਹੀ ਪਵਾ ਕੇ ਲਿਆਵਾਂਗਾ, ਗੁਰੂ ਕਲਗੀ ਵਾਲੇ ਦੇ ਦਸਖਤ ਕਰਾਵਾਂਗਾ। ਕਹਿੰਦਾ ਮੇਰਾ ਕੀਆ ਨਹੀਂ ਪੈਂਦਾ, ਮੇਰੇ ਕੋਲ ਇੰਨੇ ਗੁਣ ਨਹੀਂ, ਮੈਂ ਕਲਗੀ ਵਾਲੇ ਦੇ ਚਰਨਾਂ ਵਿੱਚ ਜਾ ਕੇ ਆਪ ਬੇਨਤੀ ਕਰਾਂ। ਸੱਜਣਾ ਤੂੰ ਗੁਰੂ ਕਲਗੀ ਵਾਲੇ ਦਾ ਵਿਸ਼ਵਾਸ ਪਾਤਰ ਏ ਤੇ ਜੇ ਤੂੰ ਇੱਕ ਕੰਮ ਕਰੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਲੈ, ਮੈਨੂੰ ਸਤਿਗੁਰੂ ਦੇ ਹੱਥਾਂ ਦੀ ਸਹੀ ਪਵਾ ਦੇ ਤੇ ਮੈਂ ਤੇਰਾ ਧੰਨਵਾਦ ਕਰਾਂਗਾ। ਮੈਂ ਕੁਝ ਦਿਨ ਗੁਰੂ ਕਲਗੀ ਵਾਲੇ ਦੇ ਦਰਬਾਰ ਦੀ ਸੇਵਾ ਕਰਨੀ ਏ। ਦੀਵਾਨ ਨੰਦ ਚੰਦ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਲਈ ਤੇ ਜਦੋਂ ਘਰ ਜਾ ਕੇ ਦਰਸ਼ਨ ਕੀਤੇ ਤੇ ਉਸ ਸਾਧੂ ਨੇ ਪਤਾ ਨੀ ਕਿੰਨੇ ਪ੍ਰੇਮ ਨਾਲ ਭਿੱਜ ਕੇ ਲਿਖੀ ਸੀ, ਇੱਕ ਇੱਕ ਅੱਖਰ ਜਿਹੜਾ ਮੋਤੀਆਂ ਦੀ ਤਰ੍ਹਾਂ ਪਰੋਇਆ ਪਿਆ, ਲਿਖਾਈ ਇੰਨੇ ਕਮਾਲ ਦੀ ਕਿ ਦਰਸ਼ਨ ਕੀਤੇ ਨੰਦ ਚੰਦ ਨੇ। ਚਾਹੀਦਾ ਤਾਂ ਇਹ ਸੀ ਕਿ ਬੀੜ ਲੈ ਕੇ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਪਹੁੰਚ ਜਾਂਦਾ, ਮਨ ਲਾਲਚੀ ਹੋ ਗਿਆ, ਮਨਾ ਗੁਰੂ ਨੂੰ ਬੀੜ ਕੀ ਦੇਣੀ ਏ, ਇੰਨੀ ਕਮਾਲ ਦੀ ਲਿਖਾਈ ਕੀਤੀ ਏ, ਬੀੜ ਆਪਣੇ ਘਰ ਹੀ ਕਿਉਂ ਨਾ ਰੱਖ ਲਵਾਂ। ਗੁਰੂ ਕਲਗੀ ਵਾਲੇ ਤੱਕ ਬੀੜ ਜਾਣ ਨਹੀਂ ਦਿੱਤੀ। ਉਦਾਸੀ ਸਾਧੂ ਨੇ ਇੱਕ ਮਹੀਨਾ ਪੂਰੀ ਇੰਤਜ਼ਾਰ ਕੀਤੀ ਤੇ ਫਿਰ ਪੁੱਛਿਆ, ਦੀਵਾਨ ਨੰਦ ਚੰਦ ਜੀ ਬੀੜ ਤੇ ਸਹੀ ਪਵਾ ਦਿੱਤੀ, ਪਹਿਲਾਂ ਟਾਲਦਾ ਰਿਹਾ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਬਚਨ ਕਰਦਾ, ਇਸ ਮਨ ਦਾ ਕੋਈ ਭਰੋਸਾ ਨਹੀਂ ਹੂੰ, ਇਹ ਇੰਨਾ ਚੰਚਲ ਏ, ਕਬੂ ਜੀੜਾ ਊਬ ਚਲਤ ਹੈ, ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾ ਪਾਲੇ। ਇਹ ਕਦੀ ਟਿਕਦਾ, ਇਹਦੇ ਅੰਦਰ ਇੰਨਾ ਕੁ ਚੰਚਲ ਏ। ਦੀਵਾਨ ਜੀ ਨੂੰ ਪੁੱਛਿਆ, ਟਾਲ ਮਟੋਲ ਕਰ ਦਿੱਤਾ, ਦੋ ਮਹੀਨੇ ਨਿਕਲ ਗਏ। ਫਿਰ ਪੁੱਛਿਆ, ਦੀਵਾਨ ਜੀ ਗੁਰੂ ਗ੍ਰੰਥ ਸਾਹਿਬ ਤੇ ਸਹੀ ਪਵਾ ਦਿੱਤੀ ਜੇ?
गुरु के दस्तखत हो गए ने। दीवान चंद ने गल कही, नंद चंद ने कहिंदा नहीं ओ साधा एवे मेरे ते रोग ना झाड़ी जा, मैं तैनू गुरु ग्रंथ साहिब की भीड़ नहीं देनी। उन्हें रो के क्या सजना मैं गुरु चरणा विच कुछ भेटा लैके आया वा, मैं चाहता सा मेरा कलगी वाला देखे ते मेनू असीस दे के तोरे के सारी जिंदगी मैं ओदे चरणा विच जुड़िया रहा। ते दीवान दा मन इन्ना कु हंकारी हो गया, कहिंदा जा कह दे गुरु नू किथे विश्वास पात्र, किथे गुरु दे अंदर दे भेद दा जाणू ते किथे आ के मनुख डिगा। कहन लगा गुरु नू कह दे मैनू परवाह नहीं गुरु दी, गुरु रामदास दी अंश विचों कई सोडी ने, जिन्नू मर्जी जाके गुरु बना लांगे, इस गुरु दा मैनू डरावा ना दे। मन लालची हो गया, ताई ता मेरा गुरु अर्जन साहिब कहिंदा सजना नच मित्रंग, नच इष्टंग, नच बांधव, नच मात पिता तव लज्जा। किसे दी परवाह नहीं करदा जदो बंदा तमे विच आया होवे, ते भावे तमा उन्हें गुरु ग्रंथ साहिब दी भीड़ दी कर लिया है ना। मन ता लालच वाली बिरती विच पै गए ना, बिरती ता जरूर डिगी, ते उदासी साधु चला गया। ते गुरु कलगी वाले दे चरणा विच अर्ज कीती, महाराज कृपा करो मैं ता आप जी दी कृपा नाल भीड़ लिया गुरु ग्रंथ साहिब दी, ते दीवान नंद चंद ने आप तक पहुंचाई नहीं, जे कह ता अगो मेनू ओने डराया धमकाया। ते गुरु कलगी वाले बाहर गए, शब्द सुन लै साडे बारे नंद चंद ए बोल रहे है, सिखा नू क्या सजनो नू कह दियो कि तू साडे घर दी बड़ी सेवा कीती है, पर एक काम करी जो तू कह दिता तेनू माफ कर देंगे, पर जिस गुरमुख ने रातां जाग जाके गुरु दे प्रेम विच भिज के बाणी लिखी ओदी भीड़ तू वापस कर दे साडे तक पहुंचा। दीवान नंद चंद लालची बिरती हो गई, गुरु ग्रंथ साहिब दी भीड़ कोल है, सिखा ने कहा वापस नहीं मुड़िया, भीड़ चुकी, कहना मैं इस गुरु को लेना की है, मैं धीरमल दे घर जाना वा जिदे घर भी जाके मेनू कुछ होर वस्तुआं प्राप्त होणगी। भीड़ लैके धीरमल कोल चला गया, सतगुरु नू पता लग गया, ते गुरु कलगी वाले ने एक गल कही, कहन लगे नंद चंदा जिस रुपये की खातर गुरु नू धोखा दिता ही, जिस लालच नू मुख रख के तू तुरे, चेते रखी लालच कई बारी फंदे बन के गले विच पै के मौत दे मुंह च पा दिंदा। ए लालच कदी किसे दा साथ नहीं देंदा। हजूर ने इसे करके बाणी विच कहा, कहन लगे जे गुरु दा उपदेश नाल होवे ना ते फिर माया विचो गुरु बचा लैंदा है, जे किते बंदा गुरु की गल मन लै। गुरु ने कहा कह दियो नंद चंद नू तैनू बख्श देंगा, तू भीड़ वापस करके माफी मांग लै। पर अंदर झुकया नहीं। श्रीमान भाई गुरदास होरां ने ना बड़े प्यारे बचन कीते ने, कहिंदे ने जे गुरु के बचना नू मन लै ते शायद जेड़ा मन माया दे फंदे विचों बच जाए। भाई साहिब ने तेनू उदाहरणां दित्तियां माया दे फंदे विचों बचन दियां। भाई गुरदास कहिंदे ने हर एक दे अंदर परमेश्वर दी जोत है, पर कहिंदे माया दी कालक इहो जिही है जिन्हें उस जोत दे चानन नू बाहर प्रगट नहीं होण दिता। भाई साहब ने तीन उदाहरणां दित्तियां, कहिंदे ने जिहड़ा पारा है ना जे किते ए सोने नाल छू जाए ते पारा इन्ना कु असर करदा है कि सोने दे रंग नू बदल दिंदा है। पारा सोने विच एक वारी मिला दियो ते पारा लगन दी देर सोना अपने रंग नू तब्दील कर लैंदा है। ते भाई गुरदास कहिंदे ने इह सोना लै लवो ते अग दे उपर कुठाली रख के इसे सोने नू अग विच पा दियो ते अचनचेत उस अग दे सेक नाल पारे दी कृपा नाल जिहड़ा रंग आया ओ मिट जांदा है ते सोना अपने असली रंग विच आ जांदा है। भाई गुरदास कहिंदे ने माया इक पारा ही जे तेरे अंदर टिक गई, जे सोने दे रंग नू पारा तब्दील करदा है ते याद रखी तेरे मन दे रंग नू ए माया ने तब्दील कर देनी। ते जदों अंदर तब्दील हो गया ते जिन्नी देर तक गुरु के शब्द दी कृपा नाल ते सेवा दा सेक नहीं लगदा उन्नी देर तक तेरा असली रंग परतना नहीं, पारा रंग नू तब्दील करदा है। ते जे गुरु के बचन मन लवे ते तेरे मन नू ओ रंग मिल जाएगा जिदे बारे मेरे हजूर कहिंदे ने मन तू जोत स्वरूप है, अपना मूल पछाण मन हरजी तेरा नाल है, गुरमती रंग मान, पर ओ रंग ता मिलेगा जे गुरु की कृपा नाल सेवा दी कुठाली विच पै जाएगा। भाई साहब ने अगली उदाहरण दिती, ਕੱਪੜੇ ਕਹਿੰਦੇ ਨੇ ਚਿੱਟੇ ਪਾਏ ਨੇ, ਬਾਹਰ ਨਿਕਲੇ ਆ ਸਫ਼ਰ ਤੇ ਸਾਰੀ ਮਿੱਟੀ ਘੱਟਾ ਪੈਣ ਨਾਲ ਕੱਪੜਿਆਂ ਦਾ ਰੰਗ ਜਿਹੜਾ ਉਹ ਢੱਕਿਆ ਗਿਆ। ਪਰ ਜੇ ਇਸੇ ਕੱਪੜੇ ਨੂੰ ਸਾਬਣ ਤੇ ਪਾਣੀ ਨਾਲ ਲੈ ਕੇ ਤੂੰ ਧੋਵੇਂਗਾ ਤੇ ਸਾਬਣ ਤੇ ਪਾਣੀ ਮੈਲ ਨੂੰ ਲਾ ਕੇ ਕੱਪੜੇ ਦੇ ਪਹਿਲਾਂ ਵਾਲੇ ਅਸਲੀ ਰੰਗ ਨੂੰ ਪ੍ਰਗਟ ਕਰ ਦੇਗਾ। ਕਹਿੰਦੇ ਨੇ ਮਨ ਇੱਕ ਕੱਪੜਾ ਹੀ, ਦੁਨੀਆਂ ਵਿੱਚ ਸਫ਼ਰ ਕਰਦਿਆਂ ਮਾਇਆ ਦੀ ਧੂੜ ਨੇ ਤੇਰੇ ਕੱਪੜੇ ਦੇ ਰੰਗ ਨੂੰ ਲੁਕਾ ਦਿੱਤਾ ਹੈ। ਜਦੋਂ ਤੂੰ ਦੁਨੀਆਂ ਵਿੱਚ ਆਇਆ ਸੈ ਨਾ, ਉਦੋਂ ਇੱਕ ਅੰਦਰ ਤੇਰੇ ਰੰਗ ਸੀ। ਪਹਿਲੇ ਦਿਨ ਤੂੰ ਰੱਬ ਲਈ ਰੋਇਆ ਤੇ ਪਰਤ ਕੇ ਮਾਇਆ ਨੇ ਇਹੋ ਜਿਹੀ ਲੋਰੀ ਦਿੱਤੀ, ਰੱਬ ਦਾ ਰੋਣਾ ਭੁੱਲ ਗਿਆ, ਕੇਵਲ ਤੂੰ ਮਾਇਆ ਦੀ ਖਾਤਰ ਰੋਣ ਲੱਗ ਪਿਓ। ਤੇਰਾ ਰੰਗ ਅੰਦਰ ਦਾ ਲੁਕ ਗਿਆ, ਮਾਇਆ ਦੇ ਧੂੜ ਦੇ ਕਣ ਤੇਰੇ ਅੰਦਰ ਨੂੰ ਛਪਾ ਗਏ। ਪਰ ਜਦੋਂ ਗੁਰੂ ਕੀ ਬਾਣੀ ਦਾ ਸਾਬਣ ਲਏਗਾ ਤੇ ਸਾਧ ਸੰਗਤ ਦਾ ਪਾਣੀ ਲਏਗਾ ਤੇ ਮੇਰਾ ਗੁਰੂ ਤੇਰੇ ਮਨ ਨੂੰ ਇੰਨਾ ਕੁ ਧੋ ਦੇਗਾ ਕਿ ਮੈਲ ਲੱਗਣ ਤੋਂ ਪਹਿਲਾਂ ਜਿਹੜਾ ਕੱਪੜਾ ਸੀ ਨਾ, ਉਸੇ ਤਰ੍ਹਾਂ ਕੱਪੜਾ ਫਿਰ ਨਿਖਰ ਕੇ ਤੇਰੇ ਸਾਹਮਣੇ ਆ ਜਾਏਗਾ। ਭਾਈ ਸਾਹਿਬ ਨੇ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਦੇਖ, ਜਿਵੇਂ ਕਿਸੇ ਨੂੰ ਸੱਪ ਵੱਢ ਗਏ ਤੇ ਸੱਪ ਡੰਗ ਮਾਰਦਾ ਇੱਕ ਅੰਗ ਤੇ ਉਹਦਾ ਜ਼ਹਿਰ ਜਿਹੜਾ ਅਚਨਚੇਤ ਸਾਰੇ ਅੰਗਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਤੇ ਜਦੋਂ ਕਿਤੇ ਇਹ ਜ਼ਹਿਰ ਸਾਰੇ ਅੰਗਾਂ ਵਿੱਚ ਪ੍ਰਵੇਸ਼ ਕਰ ਜਾਏ ਤੇ ਸਿਆਣੇ ਲੋਕ ਕਹਿੰਦੇ ਨੇ ਗਾਰੁੜ ਮੰਤਰ ਦਾ ਜਾਪ ਕੀਤਾ ਜਾਂਦਾ ਤੇ ਗਾਰੁੜੀ ਮੰਤਰ ਇੱਕ ਐਸਾ ਹੈ ਜਿਹੜਾ ਮੰਤਰ ਇੰਨੀ ਕੁ ਸ਼ਕਤੀ ਰੱਖਦਾ ਹੈ ਕਿ ਜਿਹਨੂੰ ਸੱਪ ਲੜੇ ਉਹਦੇ ਕੋਲ ਗਰੁੜ ਮੰਤਰ ਦਾ ਜਾਪ ਕੀਤਾ ਜਾਏ ਤਾਂ ਉਹਦਾ ਜ਼ਹਿਰ ਉਤਰ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ ਨੇ ਪਿਆਰਿਆ ਜਿੱਦਣ ਜਨਮ ਹੋਇਆ ਬਿਲਕੁਲ ਤੰਦਰੁਸਤ ਹੈ, ਮਾਇਆ ਸਪਨੀ ਨੇ ਇਹੋ ਜਿਹਾ ਡੰਗ ਮਾਰਿਆ ਤੇਰੇ ਅੰਗ ਅੰਗ ਵਿੱਚ ਉਹਨੇ ਜ਼ਹਿਰ ਚਲਾ ਦਿੱਤਾ ਤੇ ਜਿੰਨੀ ਦੇਰ ਤੱਕ ਵਾਹਿਗੁਰੂ ਗੁਰਮੰਤਰ ਨਾਲ ਜੁੜਦਾ ਨਹੀਂ ਉਨੀ ਦੇਰ ਤੱਕ ਤੇਰੇ ਜ਼ਹਿਰ ਨੂੰ ਕਿਸੇ ਨੇ ਉਤਾਰ ਨਹੀਂ ਸਕਣਾ। ਇਸੇ ਤਰ੍ਹਾਂ ਇਹ ਮਾਇਆ ਦਾ ਜ਼ਹਿਰ ਹੈ। ਭਾਈ ਸਾਹਿਬ ਨੇ ਬਚਨ ਕੀਤੇ ਸਨ, ਕਹਿਣ ਲੱਗੇ ਜੈਸੇ ਤੋਂ ਕੰਚਨ ਪਾਰੋ ਪਰਸਤੀ ਸੋਖ ਲੈ ਅਗਨ ਮੈਂ ਡਾਰੋ ਕੁਨ ਪਾਰੋ ਉਡ ਜਾਤ ਹੈ। ਕਹਿਣ ਲੱਗੇ ਜੈਸੇ ਮਲ ਮੂਤਰ ਲਾਗ ਬਸਤਰ ਮਲੀਨ ਹੋਤ ਸਾਬਨ ਸਨਲ ਮਿਲ ਨਿਰਮਲ ਗਾਤ ਹੈ। ਕਹਿਣ ਲੱਗੇ ਜੈਸੇ ਐ ਗ੍ਰਸ ਹੈ ਦਿਖ ਵਿਆਪਤ ਸਕਲ ਅੰਗ ਮੰਤਰ ਬਿਖੈ ਬਿਖਾਰ ਸਭ ਸੋ ਬਿਲਾਤ ਹੈ। ਅਖੀਰ ਵਿੱਚ ਕਹਿਣ ਲੱਗੇ ਤੈਸੇ ਮਾਇਆ ਕੇ ਮੋਹ ਬਿਮੋਹਤ ਮਗਨ ਮਨ ਮਨ ਮਾਇਆ ਮੈਂ ਫਦ ਰਹੋ। ਭਾਈ ਗੁਰਦਾਸ ਕਹਿ ਰਹੇ ਨੇ ਤੈਸੇ ਮਾਇਆ ਕੇ ਮੋਹ ਮੈਂ ਬਿਮੋਹਤ ਮਗਨ ਮਨ, ਤੇ ਜਦੋਂ ਗੁਰੂ ਕਿਰਪਾ ਕਰੇ ਗੁਰੂ ਉਪਦੇਸ਼ ਮਾਇਆ ਮੂਲ ਮੁਰਝਾਤ ਹੈ। ਜੇ ਕਿਤੇ ਗੁਰੂ ਨਾਨਕ ਦੇ ਗੁਰਮੰਤਰ ਨੂੰ ਕਮਾਲੇਗਾ ਨਾ ਤੇ ਯਾਦ ਰੱਖੀ ਫਿਰ ਗੁਰੂ ਕੰਚਨ ਦੀ ਤਰ੍ਹਾਂ ਸ਼ੁੱਧ ਕਰਕੇ ਮਾਇਆ ਪਾਰੇ ਨੂੰ ਉਡਾ ਦੇਗਾ, ਸਤਿਗੁਰੂ ਕੱਪੜੇ ਦੀ ਤਰ੍ਹਾਂ ਨਿਰਮਲ ਕਰਕੇ ਮਾਇਆ ਦੀ ਮੈਲ ਨੂੰ ਉਤਾਰ ਦੇਗਾ, ਸਤਿਗੁਰੂ ਤੰਦਰੁਸਤੀ ਬਖਸ਼ ਕੇ ਅੰਦਰ ਦੇ ਜ਼ਹਿਰ ਨੂੰ ਕੱਢ ਦੇਵੇਗਾ। ਮੈਂ ਅਰਜ਼ ਕਰ ਰਿਹਾ ਦੀਵਾਨ ਆਨੰਦ ਚੰਦ ਭੁੱਲ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਚੁੱਕਿਆ, ਧੀਰਮਲ ਕੋਲ ਜਾ ਪਹੁੰਚਿਆ। ਕਹਿਣ ਲੱਗਾ ਧੀਰਮਲਾ ਮੈਂ ਗੁਰੂ ਕਾ ਮਸਾਂਦਾ, ਸਾਰੀ ਇਲਾਕੇ ਦੀ ਸੰਗਤ ਮੇਰੇ ਪਿੱਛੇ ਵੇ, ਜੇ ਤੂੰ ਮੈਨੂੰ ਕੁਝ ਮਾਇਆ ਦੇ ਦੇਣਾ ਤੇ ਮੈਂ ਅੱਜ ਤੋਂ ਬਾਅਦ ਤੇਰੇ ਨਾਮ ਦਾ ਪ੍ਰਚਾਰ ਕਰਾਂਗਾ। ਤੇ ਵੇਖੋ ਗੁਰੂ ਉਪਦੇਸ਼ ਕਰਦਾ, ਆਨੰਦ ਚੰਦ ਸਮਝ ਜਾ, ਪਰ ਮਾਇਆ ਨੇ ਇੰਨਾ ਕੁ ਭਟਕਾਇਆ ਧੀਰਮਲ ਦੇ ਘਰ ਪਹੁੰਚ ਗਿਆ। ਧੀਰਮਲ ਦੇ ਮਸੰਦਾਂ ਨੇ ਸੋਚਿਆ ਜੇ ਕਿਤੇ ਇਹ ਮਸੰਦ ਆਗੂ ਬਣ ਗਿਆ ਤੇ ਸਾਡਾ ਕੀ ਬਣੇਗਾ। ਚੇਤੇ ਰੱਖਿਓ ਧਰਮ ਦੀ ਦੁਨੀਆਂ ਵਿੱਚ ਵੀ ਬੜੇ ਪਾਪ ਛਿਪੇ ਜੇ। ਜੇ ਕੋਈ ਬੰਦਾ ਗੁਰੂ ਦੀ ਗੱਲ ਕਰਨ ਵਾਲਾ ਉਹਨੂੰ ਸਤਿਗੁਰੂ ਚੜ੍ਹਦੀ ਕਲਾ ਦੇ ਨਾ, ਅਸੀਂ ਜਿਹੜੇ ਬੰਦੇ ਡਿੱਗੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਸਾਡਾ ਸਿਰਫ ਧਿਆਨ ਇੱਥੇ ਕੇਂਦਰਿਤ ਹੁੰਦਾ ਜਿਹੜਾ ਬੰਦਾ ਚੜ੍ਹ ਚੁੱਕਾ ਨਾ, ਇਹ ਡਿੱਗੇ ਕਿੱਦਣ, ਤੇ ਜਿੱਦਣ ਇਹਦੇ ਡਿੱਗੇ ਦੀ ਖਬਰ ਮਿਲ ਜਾਏ ਉਦਣ ਐ ਤਨ ਮਨ ਛੜ ਜਾਂਦਾ ਕਿ ਸ਼ੁਕਰ ਰੱਬਾ ਅੱਜ ਡਿੱਗ ਤੇ ਪਿਆ ਹੈ ਨਾ। ਚੇਤੇ ਰੱਖਣਾ ਧਰਮ ਦੀ ਦੁਨੀਆਂ ਵਿੱਚ ਵੀ ਇਹ ਪਾਪ ਹੈ। ਕਈ ਐਸੇ ਐਸੇ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਨੂੰ ਮਿੱਠਾ ਮਿੱਠਾ ਜ਼ਹਿਰ ਦੇ ਕੇ ਖਤਮ ਕੀਤਾ ਜਾਂਦਾ ਰਿਹਾ। ਖੈਰ ਮੈਂ ਅਰਜ਼ ਕਰਾਂ ਸਤਿਗੁਰੂ ਨੇ ਘਰੋਂ ਭੱਜਿਆ, ਧੀਰਮਲ ਦੇ ਘਰ ਪਹੁੰਚਿਆ ਤੇ ਮਸੰਦਾਂ ਨੇ ਗੱਲ ਕਹੀ, ਧੀਰਮਲਾ ਇਹ ਗੁਰੂ ਦਾ ਵਿਸ਼ਵਾਸ ਪਾਤਰ ਹੀ ਹੋ ਸਕਦਾ ਤੇਰੇ ਅੰਦਰ ਦਾ ਭੇਦ ਲੈ ਕੇ ਗੁਰੂ ਨੂੰ ਦੱਸੇ ਕਿਤਨਾ ਚੰਗਾ ਹੋਵੇ। ਅੱਜ ਜਦੋਂ ਕਿਲੇ ਵਿੱਚ ਵੜੇ ਤੇ ਗੋਲੀਆਂ ਮਾਰ ਕੇ ਦੇ ਸਰੀਰ ਨੂੰ ਛਲਨੀ ਛਲਨੀ ਕਰ ਦੇਈ। ਅੰਦਰ ਕਹਿੰਦੇ ਨੇ ਦੀਵਾਨ ਨੰਦ ਚੰਦ ਤੁਰਿਆ ਆਇਆ ਮਾਇਆ ਦੇ ਲਾਲਚ ਨੂੰ, ਪਰ ਮਾਇਆ ਨੇ ਗੱਲ ਵਿਚ ਇੰਨਾ ਕੁ ਫੰਦਾ ਪਾਇਆ ਹੈ, ਜਦੋਂ ਦੀਵਾਨ ਅਨੰਤ ਚੰਦ ਉਥੇ ਆ ਕੇ ਪਹੁੰਚਿਆ ਤੇ ਉਹਦੀ ਦਿਉੜੀ ਵਿਚ ਬੈਠੇ ਉਹਦੇ ਆਦਮੀ ਉਹਨਾਂ ਨੇ ਗੋਲੀਆਂ ਨਾਲ ਇਹਦੇ ਤਨ ਨੂੰ ਛਲਨੀ ਛਲਨੀ ਕਰ ਦਿੱਤਾ। ਕਿੱਥੇ ਵਿਸ਼ਵਾਸ ਦਾ ਪਾਤਰ ਤੇ ਕਿੱਥੇ ਬੇਮੁਖ ਹੋ ਕੇ ਦੀਵਾਨ ਅਨੰਤ ਚੰਦ ਧੀਰਮਲ ਦੇ ਘਰ ਮੌਤ ਦੇ ਮੂੰਹ ਵਿਚ ਚਲਾ ਗਏ। ਮੇਰਾ ਗੁਰੂ ਕਹਿੰਦਾ ਬਚੀਓ ਇਹਦੇ ਤੋਂ, ਜੇ ਨਾ ਬਚਿਆ ਫਿਰ ਯਾਦ ਰੱਖੀ ਮਨ ਮਾਇਆ ਮੈਂ ਫੜ ਰਿਹਾ ਵਿਸਰਿਓ ਗੋਬਿੰਦ ਨਾਮ। ਜੇ ਵਾਹਿਗੁਰੂ ਦਾ ਨਾਮ ਭੁੱਲ ਗਿਆ ਨਾ ਫਿਰ ਕਦੀ ਬਚਾ ਨਹੀਂ ਹੂੰ, ਤੇ ਜਿਨ੍ਹਾਂ ਨੂੰ ਨਾਮ ਭੁੱਲ ਜਾਏ ਉਹਨਾਂ ਨੂੰ ਦਰ ਦਰ ਤੇ ਧੱਕੇ ਨੇ। ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਨਾ ਇੱਕ ਵਿਦਵਾਨ ਨੇ ਬੜੀ ਪਿਆਰੀ ਉਦਾਹਰਨ ਦਿੱਤੀ। ਉਹ ਕਹਿੰਦਾ ਕਈ ਵਾਰੀ ਇਹੋ ਜਿਹੇ ਲੋਕ ਨੇ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਨਾ ਪਕੜ ਲੈਂਦੇ ਨੇ, ਜਿਹੜੇ ਬੱਚੇ ਦਿਮਾਗੀ ਤੌਰ ਤੇ ਠੀਕ ਨਾ ਹੋਣ, ਕਈ ਵਾਰੀ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਵਿੱਚੋਂ ਗਲੀਆਂ ਵਿੱਚੋਂ ਅਗਵਾਹ ਕੀਤਾ ਜਾਂਦਾ ਹੈ। ਤੇ ਹਿੰਦੁਸਤਾਨ ਵਿੱਚ ਖਾਸ ਕਰਕੇ ਘਟਨਾਵਾਂ ਮਿਲਦੀਆਂ ਨੇ ਤੇ ਕਈ ਗਰੋਹ ਇਹੋ ਜਿਹੇ ਮਿਲਦੇ ਨੇ ਕਿ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਪਕੜ ਲੈਂਦੇ ਨੇ, ਉਹਨਾਂ ਵਿਚਾਰਿਆਂ ਨੂੰ ਸਮਝ ਕੋਈ ਨਹੀਂ ਤੇ ਉਹਨਾਂ ਦੇ ਅੰਗ ਨਿਕਾਰਾ ਕਰ ਕਰਕੇ ਉਹਨਾਂ ਨੂੰ ਦਰ ਦਰ ਤੇ ਭੀਖ ਮੰਗਣ ਲਈ ਮਜਬੂਰ ਕਰਦੇ ਤੇ ਸਾਰੀ ਜ਼ਿੰਦਗੀ ਉਹ ਬੱਚੇ ਭੀਖ ਮੰਗਦੇ ਰਹਿੰਦੇ ਨੇ। ਜੇ ਤਾਂ ਕਿਤੇ ਇਹੋ ਜਿਹੇ ਲਾਲਚੀ ਬੰਦਿਆਂ ਦੇ ਹੱਥ ਵਿੱਚ ਬੱਚਾ ਆ ਜਾਏ ਜਿਹੜਾ ਘਰ ਨੂੰ ਭੁੱਲ ਜਾਏ, ਉਹਨੂੰ ਉਹ ਅਗਵਾ ਕਰਕੇ ਸਾਰੀ ਜ਼ਿੰਦਗੀ ਲਈ ਭਿਖਾਰੀ ਬਣਾ ਦਿੰਦੇ ਨੇ, ਤੇ ਜੇ ਕਿਸੇ ਪਰਉਪਕਾਰੀ ਨੂੰ ਮਿਲ ਜਾਏ ਨਾ ਤੇ ਫਿਰ ਉਹ ਬੱਚੇ ਨੂੰ ਗੋਦ ਵਿੱਚ ਚੁੱਕ ਲੈਂਦਾ ਤੇ ਪੁੱਛਦਾ ਪੁੱਤਰ ਤੇਰੇ ਬਾਪੂ ਦਾ ਨਾਂ ਕੀ ਹੈ। ਬੱਚੇ ਨੂੰ ਨਾਂ ਦਾ ਪਤਾ ਨਹੀਂ, ਉਹ ਕਈ ਨਾਂ ਲਈ ਜਾਏਗਾ, ਆਹ ਤੇ ਨਹੀਂ ਤੇਰੇ ਬਾਪੂ ਦਾ ਨਾਂ, ਆਹ ਤੇ ਨਹੀਂ, ਆਹ ਤੇ ਨਹੀਂ। ਅਖੀਰ ਤੇ ਕਈ ਵਾਰੀ ਬੱਚੇ ਦਾ ਅੰਦਰ ਜਿਹੜਾ ਉਹ ਸਮਝ ਜਾਂਦਾ ਹੈ ਤੇ ਜਦੋਂ ਪਿਤਾ ਦਾ ਨਾਮ ਆ ਜਾਏ ਅੰਦਰੋਂ ਸੂਝ ਆ ਜਾਂਦੀ ਹੈ ਤੇ ਫਿਰ ਕਹਿੰਦਾ ਹਾਂ ਆਹ ਹੀ ਮੇਰੇ ਬਾਪ ਦਾ ਨਾਂ ਹੈ। ਫਿਰ ਉਹ ਕਹੇਗਾ ਤੇਰਾ ਮਹੱਲਾ ਕਿਹੜਾ? ਉਹ ਇੱਕ ਇੱਕ ਮਹੱਲੇ ਦਾ ਨਾਂ ਲਏਗਾ, ਇੱਕ ਇੱਕ ਕੂਚੇ ਤੇ ਗਲੀ ਦਾ ਨਾਮ ਲਏਗਾ ਤੇ ਜਦੋਂ ਉਹਦੀ ਗਲੀ ਉਹਦਾ ਮਹੱਲਾ ਉਹਦੇ ਸ਼ਹਿਰ ਦਾ ਨਾਮ ਆਵੇ ਤੇ ਬੱਚਾ ਫਿਰ ਕਹੇਗਾ ਹਾਂ ਆਹ ਹੀ ਸਾਡੇ ਪਿੰਡ ਦਾ ਨਾਮ ਹੈ। ਤੇ ਉਹ ਵਿਦਵਾਨ ਕਹਿੰਦਾ ਸੱਜਣਾ ਜਿੱਦਣ ਜਨਮ ਹੋਇਆ ਸੀ ਨਾ ਉਦਣ ਭੁੱਲ ਗਏ ਆ, ਜੇ ਤਾਂ ਪਿਆਰੇ ਮਾਇਆ ਦੇ ਹੱਥ ਵਿੱਚ ਖੇਡ ਗਏ ਤੇ ਤੇਰੀ ਹਾਲਤ ਉਸ ਯਤੀਮ ਬੱਚੇ ਵਾਲੀ ਹੋਵੇਗੀ ਜਿਹਦੇ ਅੰਗ ਨਕਾਰਾ ਕਰ ਦਿੰਦੇ ਨੇ ਤੇ ਦਰ ਦਰ ਤੇ ਮੰਗਦੇ ਨੇ, ਤੇ ਜੇ ਕਿਤੇ ਤੂੰ ਭੁੱਲ ਗਿਓ ਤੇ ਗੁਰੂ ਕੋਲ ਆ ਗਿਓ ਤੇ ਗੁਰੂ ਪਰਉਪਕਾਰੀ ਦੀ ਤਰ੍ਹਾਂ ਕਹੇਗਾ ਬੇਟਾ ਤੂੰ ਉਸ ਸੱਚਖੰਡ ਦੇ ਦੇਸ਼ ਵਿੱਚੋਂ ਆਏ, ਤੇਰਾ ਘਰ ਇਹ ਨਹੀਂ, ਆ ਮੈਂ ਦੱਸਾਂ ਤੇਰਾ ਘਰ ਕਿਹੜਾ ਹੈ। ਫਿਰ ਗੁਰੂ ਇੱਕ ਇੱਕ ਘਰ ਦੀ ਗੱਲ ਕਰੇਗਾ, ਨਿਜ ਘਰ ਦੀ, ਪਰਮ ਪਦ ਦੀ, ਬੇਗਮਪੁਰੇ ਦੀ, ਸੂਖ ਮਹਿਲ ਦੀ, ਸੱਚਖੰਡ ਦੀ। ਤੇ ਜਦੋਂ ਗੁਰੂ ਇਸ ਬੱਚੇ ਦੇ ਅੰਦਰ ਨੂੰ ਚੇਤੇ ਕਰਾਏਗਾ ਕਿ ਤੇਰਾ ਘਰ ਕੋਈ ਹੋਰ ਹੈ, ਤੇ ਫਿਰ ਬੱਚੇ ਦਾ ਅੰਦਰ ਜਿੱਦਣ ਟਿਕ ਜਾਏਗਾ ਨਾ ਫਿਰ ਉਦਣ ਇੱਕ ਗੱਲ ਕਹੇਗਾ ਹਾਂ ਕਿ ਹੇ ਮੇਰੇ ਮਾਲਕ ਜੀ, ਹਾਂ ਪੂਤ ਤੇਰਾ, ਤੂੰ ਬਾਪ ਮੇਰਾ। ਫਿਰ ਆਵਾਜ਼ ਦੇ ਕੇ ਕਹੇਗਾ ਮੇਰੇ ਮਾਲਕਾ ਮੈਂ ਤੇਰਾ ਪੁੱਤਰ ਤੇਰੇ ਤੋਂ ਭੁੱਲ ਗਿਆ ਸਾਂ, ਪਰ ਗੁਰੂ ਪਰਉਪਕਾਰੀ ਨੇ ਬਾਪੂ ਤੇਰਾ ਨਾਮ ਚੇਤੇ ਕਰਾ ਦਿੱਤਾ, ਹੁਣ ਮੈਂ ਇਸ ਭਿਖਾਰੀਆਂ ਦੀ ਦੁਨੀਆਂ ਵਿੱਚ ਨਹੀਂ ਰਹਿਣਾ, ਹੁਣ ਮੈਂ ਉਸ ਬੇਗਮਪੁਰੇ ਵਿੱਚ ਚਲੇ ਜਾਣਾ ਜਿਸ ਘਰ ਦੇ ਅੰਦਰ ਮੇਰੇ ਬਾਪੂ ਦਾ ਟਿਕਾਣਾ। ਧਿਆਨ ਰੱਖਣਾ ਬਸ ਇਹੀ ਖੇਡ ਦੁਨੀਆਂ ਦੀ, ਜੇ ਕਈਆਂ ਨੂੰ ਭਿਖਾਰੀ ਬਣਾ ਕੇ ਮੰਗਿਆ ਜਾਂਦਾ ਮੰਗਾਇਆ ਜਾਂਦਾ, ਉਹਨਾਂ ਨੂੰ ਮਾਂ ਬਾਪ ਦੇ ਨਾਮ ਦਾ ਪਤਾ ਨਹੀਂ, ਘਰ ਦਾ ਪਤਾ ਨਹੀਂ, ਦਰ ਦਰ ਤੇ ਮੰਗਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਬਾਣੀ ਵਿੱਚ ਉਦਾਹਰਣ ਦਿੱਤੀ, ਕਹਿਣ ਲੱਗੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਪਰ ਗੇਰੇ ਗੁਰਮੁਖ ਉਭਰੇ, ਜਿਨੇ ਸੱਚ ਨਾਮ ਚਿੱਤ ਲਾਇਆ। ਤੇ ਜਿਹੜੇ ਭਿਖਾਰੀ ਬਣ ਜਾਂਦੇ ਨੇ ਫਿਰ ਮਾਇਆ ਕਰਦੀ ਕੀ ਏ, ਬਿਨ ਨਾਮ ਹੈ ਜਗ ਕਮਲਾ ਫਿਰੈ। ਗੁਰੂ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਨੁੱਖ ਕਮਲਾ ਹੋ ਗਿਆ। ਇਹਨੂੰ ਸਮਝ ਹੀ ਨਹੀਂ ਪੈਂਦੀ ਕਿ ਮੇਰਾ ਘਰ ਕਿਹੜਾ, ਮੈਂ ਜਾਣਾ ਕਿੱਥੇ ਵੇ, ਬਿਨ ਨਾਮ ਹੈ ਜਗ ਕਮਲਾ ਫਿਰੈ। ਸਾਹਿਬ ਕਹਿੰਦੇ ਨੇ ਗੁਰਮੁਖ ਨਦਰੀ ਆਇਆ, ਪਰ ਇਹ ਸਮਝ ਤਾਂ ਪਈ ਜਦੋਂ ਗੁਰੂ ਕੇ ਚਰਨਾਂ ਵਿੱਚ ਜੁੜ ਗਏ। ਸਾਹਿਬ ਕਹਿ ਰਹੇ ਨੇ ਮਨ ਮਾਇਆ ਮੈਂ ਫਸ ਰਹੋ, ਮਨ ਮਾਇਆ ਦੇ ਨਸ਼ੇ ਵਿੱਚ ਫਸ ਚੁੱਕਾ, ਵਿਸਰਿਓ ਗੋਬਿੰਦ ਨਾਮ, ਤੇ ਵਾਹਿਗੁਰੂ ਦਾ ਨਾਮ ਵਿਸਰ ਗਿਆ। ਹਜ਼ੂਰ ਕਹਿੰਦੇ ਨੇ ਕਉ ਨਾਨਕ ਬਿਨ ਹਰ ਭਜਨ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜੀਵਨ ਕੌਣੇ ਕਾਮ, ਤੇਰੀ ਜ਼ਿੰਦਗੀ ਕਿਸੇ ਅਰਥ ਨਹੀਂ ਜੇ ਤੂੰ ਨਾਮ ਨਹੀਂ ਜਪਦਾ। ਤਾਂ ਗੁਰੂ ਸਾਹਿਬ ਨੇ ਨਾ ਬਾਣੀ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਰਾਗ ਅਸ ਹੈ, ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਹਜ਼ੂਰ ਕਹਿੰਦੇ ਨੇ ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾਂ ਮਾਟੀ ਸੰਗ ਰਲੀਆ, ਪਾਵਤ ਰਲੀਆ। ਇਹ ਦਰ ਤੇ ਮਾਇਆ ਦੇ ਨਸ਼ੇ ਵਿੱਚ ਤੂੰ ਰੰਗ ਰਲੀਆਂ ਮਨਾਨੇ, ਪਾਵਤ ਰਲੀਆ ਜੋਬਨ ਬਲੀਆ ਤੇ ਜਵਾਨੀ ਦੇ ਬਲ ਤੇ ਜਵਾਨੀ ਦੀ ਤਾਕਤ ਤੇ ਮਾਣ ਕਰਨੇ। ਯਾਦ ਰੱਖੀ ਨਾਮ ਬਿਨਾਂ ਮਾਟੀ ਸੰਗ ਰਲੀਆ, ਨਾਮ ਤੋਂ ਬਿਨਾਂ ਤੂੰ ਮਿੱਟੀ ਬਣ ਜਾਣਾ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਸਾਹਿਬ ਕਹਿੰਦੇ ਨੇ ਨਾਮ ਬਿਨਾਂ ਮਾਟੀ ਸੰਗ ਰਲੀਆ। ਤੇ ਅੱਗੋ ਕਹਿੰਦਾ ਮਹਾਰਾਜ ਦੇਖੋ ਮੇਰੇ ਕੰਨ ਵਿੱਚ ਸੋਨੇ ਦੇ ਕੁੰਡਲ ਨੇ, ਮੇਰੇ ਘਰ ਦੇ ਅੰਦਰ ਸੇਜ ਸੋਹਣੀ ਏ, ਮੇਰੇ ਤਨ ਤੇ ਪਾਣ ਵਾਸਤੇ ਬਸਤਰ ਚੰਗੇ ਨੇ, ਫਿਰ ਵੀ ਜੀਵਨ ਮੇਰਾ ਦਿਰ ਤੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਾਂ ਕਾਨ ਕੁੰਡਲੀਆ ਬਸਤਰ ਉਡਲੀਆ ਸੇਜ ਸੁਖਲੀਆ ਮਨ ਕਰ ਬਲੀਆ। ਫਿਰ ਕਹਿੰਦਾ ਮੇਰੇ ਕੋਲ ਅਸਵਾਰੀ ਬੜੀ ਚੰਗੀ ਏ, ਤੇ ਮੇਰਾ ਬਾਬਾ ਕਹਿੰਦਾ ਤਲੈ ਕੁੰਚਰੀਆ, ਤੇਰੇ ਥੱਲੇ ਭਾਵੇਂ ਸ਼ਿੰਗਾਰੇ ਹੋਏ ਹਾਥੀ ਵੀ ਕਿਉਂ ਨਾ ਹੋਣ, ਸਿਰ ਕਣਕ ਛਤਰੀਆਂ, ਤੇਰੇ ਸਿਰ ਤੇ ਸੋਨੇ ਦਾ ਛਤਰ ਵੀ ਚੱਲਦਾ ਹੋਵੇ। ਪਰ ਯਾਦ ਰੱਖੀ ਤਲੈ ਕੁੰਚਰੀਆ ਸਿਰ ਕਣਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲੀਆ, ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ, ਨਾਮ ਤੋਂ ਬਿਨਾਂ ਜ਼ਿੰਦਗੀ ਦੀ ਕੀਮਤ ਕੋਈ। ਇਹ ਗੱਲ ਗੁਰੂ ਕਲਗੀ ਵਾਲੇ ਦੇ ਬਚਨ ਅਸੀਂ ਰੋਜ਼ ਪੜ੍ਹਨੇ। ਸਾਹਿਬ ਕਹਿੰਦੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਆਇਆ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸੁਧਾਰੇ, ਕਹੋ ਨਾਨਕ ਸੁਣ ਰੇ ਮਨਾ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ, ਨਾਮ ਤੋਂ ਬਿਨਾਂ ਇਸ ਜ਼ਿੰਦਗੀ ਦੀ ਕੋਈ ਕੀਮਤ ਨਹੀਂ। ਸਾਹਿਬ ਕਹਿ ਰਹੇ ਨੇ ਮਨ ਮਾਇਆ ਮੈਂ ਥੱਦ ਰਿਹੋ ਵਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜ ਜੀਵਨ ਕੌਣੇ ਕਾਮ, ਕੀ ਕੰਮ ਇਹ ਜੀ ਜ਼ਿੰਦਗੀ ਜੇ ਨਾਮ ਨਹੀਂ ਤਾਂ। ਪਿਆਰਿਓ ਦੇਖੋ ਜੇ ਨਾਮ ਤੋਂ ਬਿਨਾਂ ਆਪਾਂ ਤੁਰੇ ਫਿਰਨੇ ਆ ਨਾ, ਤੇ ਹਜ਼ੂਰ ਨੇ ਬਾਣੀ ਵਿੱਚ ਬੜੇ ਪਿਆਰੇ ਬਚਨ ਕਹੇ। ਧੰਨ ਗੁਰੂ ਗ੍ਰੰਥ ਸਾਹਿਬ ਦਾ ਰਾਗ ਸੂਈ ਏ ਤੇ ਸੂਈ ਕੀ ਵਾਰ ਦਾ ਸ਼ਲੋਕ ਏ। ਹਜ਼ੂਰ ਕਹਿੰਦੇ ਨੇ ਜਨਮ ਵੱਲੋਂ ਤੇ ਇਹ ਹੰਸ ਏ, ਪਰ ਹੰਸ ਦੀ ਖੁਰਾਕ ਮੋਤੀ ਜੇ, ਹੰਸ ਦਾ ਖਾਣਾ ਦੁੱਧ ਤੇ ਪਾਣੀ ਨੂੰ ਵੱਖ ਕਰ ਦੇਣਾ। ਮੇਰੇ ਸਾਹਿਬ ਸੱਚੇ ਪਿਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੀਵ ਆਤਮਾ ਤੂੰ ਹੰਸ ਏ, ਪਰ ਨਾਮ ਨੂੰ ਛੱਡ ਕੇ ਤੂੰ ਕਰੰਗ ਪਿਆ ਚੂੰਡਣਾ, ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਤੂੰ ਮਰੇ ਪਸ਼ੂਆਂ ਦੇ ਮਾਸ ਨੂੰ ਚੂੰਡਣਾ, ਨਾਮ ਤੋਂ ਬਿਨਾਂ ਜੀਵਨ ਵਿਅਰਥੀ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਸੌ ਉਲਾਮੈ ਦਿਨਾ ਕਹਿ ਰਾਤੀ ਮਿਲਨ ਸਹੰਸ, ਸਿਵਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ, ਵਾਹਿਗੁਰੂ ਦੀ ਸਿਵਤ ਸਲਾਹ ਨੂੰ ਛੱਡ ਕੇ ਇਹ ਜੀਵ ਆਤਮਾ ਹੰਸ ਤੂੰ ਮਾਨੋ ਮਰੇ ਹੋਏ ਪਸ਼ੂਆਂ ਦੇ ਕਰੰਗ ਪੈ ਚੂੰਡਣਾ, ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੋਹੇਤ, ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ, ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ। ਹਜ਼ੂਰ ਅੱਗੇ ਕਹਿੰਦੇ ਨੇ ਪ੍ਰਾਨੀ ਰਾਮ ਨਾ ਚੇਤਈ, ਹੇ ਪ੍ਰਾਨੀ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਮਤ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਗਏ, ਤੈਨੂੰ ਸਮਝ ਕੋਈ ਨਹੀਂ। ਤੇ ਸਾਹਿਬ ਕਹਿੰਦੇ ਨੇ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੈ ਜਮ ਫੰਦ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ ਉਹਦੇ ਗਲੇ ਵਿੱਚ ਮਾਨੋ ਜਮਾਂ ਦੀਆਂ ਫਾਹੀਆਂ ਪੈ ਗਈਆਂ, ਉਹਦੇ ਗਲੇ ਵਿੱਚ ਜਮਾਂ ਦੇ ਫੰਦੇ ਪੈ ਗਏ ਨੇ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਇੱਥੋਂ ਤੱਕ ਬਚਨ ਕੀਤੇ ਨੇ, ਮਰਨ ਤੋਂ ਬਾਅਦ ਤਾਂ ਫੰਦਾ ਪੈਂਦਾ ਹੀ ਪੈਂਦਾ ਹੈ ਨਾ। ਕਹਿੰਦੇ ਨੇ ਜਿਸ ਪਰਿਵਾਰ ਨੂੰ ਜਿਸ ਸੰਸਾਰ ਨੂੰ ਜਿਨ੍ਹਾਂ ਪੁੱਤਰਾਂ ਧੀਆਂ ਨੂੰ ਜਿਨ੍ਹਾਂ ਰਿਸ਼ਤੇਦਾਰਾਂ ਨੂੰ ਤੂੰ ਕਹਿੰਦਾ ਆਪਣੇ ਨੇ, ਜੇ ਤੈਨੂੰ ਨਾਮ ਭੁੱਲ ਗਿਆ ਤੇ ਚੇਤੇ ਰੱਖੀ ਇਹ ਪੁੱਤਰ ਧੀਆਂ ਜਿਉਂਦੇ ਜੀ ਤੇਰੇ ਲਈ ਜਮਦੂਤ ਬਣ ਜਾਣਗੇ, ਇਹਨਾਂ ਕੋਲੋਂ ਤੈਨੂੰ ਸੁੱਖ ਨਹੀਂ ਮਿਲਣਾ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਪ੍ਰਭ ਸਵਾਮੀ ਕੰਤ ਵਿਹੂਣੀਆਂ, ਭਾਵਾਂ ਕਿ ਜਮ ਮਰਨ ਤੋਂ ਬਾਅਦ ਵੀ ਲਿਜਾਂਦੇ ਨੇ। ਸਿਆਣਿਆਂ ਨੇ ਜਮ ਗਣ ਤੇ ਦੇਵ ਗਣ ਦੋ ਮੰਨੇ ਨੇ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ ਕਰਨਾ ਚਾਹੀਦਾ ਕਿ ਮਨੁੱਖ ਨੂੰ ਮਰਨ ਤੋਂ ਬਾਅਦ ਜਮਦੂਤ ਲਿਜਾਂਦੇ ਨੇ, ਕਿਉਂਕਿ ਗੁਰੂ ਨੇ ਉਹ ਗੱਲਾਂ ਸਾਨੂੰ ਦੱਸੀਆਂ ਜਿਹੜੀਆਂ ਸਾਡੇ ਤੋਂ ਅਣਦੇਖ ਨੇ, ਸਾਨੂੰ ਨਜ਼ਰ ਨਹੀਂ ਆਉਂਦੀਆਂ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਸਾਹਿਬ ਕਹਿੰਦੇ ਨੇ ਮਰਨ ਤੋਂ ਬਾਅਦ ਤਾਂ ਜਮਾਂ ਨੇ ਘੇਰ ਨਹੀਂ ਏ, ਨਾਮ ਭੁੱਲ ਗਿਆ ਤੇ ਪਰਿਵਾਰ ਵੀ ਕਈ ਵਾਰੀ ਜਮ ਬਣ ਜਾਂਦਾ। ਪ੍ਰਭ ਸਵਾਮੀ ਕੰਤ ਵੀ ਹੋਣੀਆਂ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਮੀਤ ਸੱਜਣ ਸਭ ਜਾਮ, ਜਿਹੜੇ ਤੇਰੇ ਮਿੱਤਰ ਨੇ, ਜਿਹੜੇ ਤੇਰੇ ਸੱਜਣ ਨੇ, ਸਾਰੇ ਜਮਦੂਤ ਬਣ ਕੇ ਢੁਕਣਗੇ। ਇਸ ਕਰਕੇ ਤੂੰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਪ੍ਰਾਣੀ ਰਾਮ ਨਾ ਚੇਤੇਗੀ। ਹੇ ਪ੍ਰਾਣੀ, ਤੂੰ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਮਦ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਵਿੱਚ ਅੰਨੇ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰੇ ਗਲੇ ਵਿੱਚ ਜਮਦੂਤਾਂ ਨੇ ਫਾਹੀ ਪਾਣੀ ਏ। ਪਿਆਰਿਓ, ਫਿਰ ਆਓ ਆਪਾਂ ਵੀ ਉਸ ਨਾਮ ਨਾਲ ਜੁੜੀਏ। ਤਾਂ ਹੀ ਬਾਬਾ ਫਰੀਦ ਕਹਿੰਦੇ ਨੇ ਨਾ, ਜਿਹੜੇ ਤੇਰੇ ਰੰਗ ਵਿੱਚ ਰੰਗੇ ਗਏ ਨੇ ਉਹ ਤਾਂ ਦਰਵੇਸ਼ ਨੇ, ਤੇ ਜਿਹੜੇ ਨਾਮ ਨਹੀਂ ਜਪਦੇ ਕਹਿਣ ਲੱਗੇ ਉਹ ਤਾਂ ਧਰਤੀ ਤੇ ਬੋਝ ਨੇ, ਉਹਨਾਂ ਦਾ ਧਰਤੀ ਤੇ ਆਉਣ ਦਾ ਲਾਭ ਹੀ ਕੀ। ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਪਰ ਜਿਹੜੇ ਰੰਗੇ ਨੇ, ਜਿਨ੍ਹਾਂ ਨੂੰ ਨਾਮ ਚੇਤੇ ਵੇ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨੇ। ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਪਰ ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀਏ। ਜਿਨ੍ਹਾਂ ਨੂੰ ਨਾਮ ਭੁੱਲ ਗਿਆ ਉਹ ਧਰਤੀ ਤੇ ਬੋਝ ਬਣ ਗਏ, ਧਰਤੀ ਤੇ ਭਾਰ ਬਣ ਗਏ ਨੇ। ਆਓ ਪਿਆਰਿਓ, ਆਪਾਂ ਵੀ ਗੁਰੂ ਤੇਗ ਬਹਾਦਰ ਦੇ ਬਚਨ ਚੇਤੇ ਰੱਖੀਏ, ਕਿਤੇ ਉਸ ਬੱਚੇ ਦੀ ਤਰ੍ਹਾਂ ਨਾ ਬਣ ਜਾਈਏ ਜਿਹਨੂੰ ਆਪਣਾ ਘਰ, ਆਪਣੇ ਪਿਤਾ ਦਾ ਨਾਮ, ਆਪਣੀ ਮੂਲ ਨੂੰ ਜਿਹੜਾ ਭੁੱਲ ਜਾਏ। ਉਹ ਬੱਚਾ ਸਾਰੀ ਜ਼ਿੰਦਗੀ ਭਿਖਾਰੀ ਬਣ ਕੇ ਦਰ ਦਰ ਤੇ ਭਟਕਦਾ ਹੈ, ਤੇ ਜਿਹਨੂੰ ਪਿਤਾ ਦਾ ਨਾਮ ਤੇ ਆਪਣਾ ਘਰ ਚੇਤੇ ਆ ਜਾਏ ਫਿਰ ਉਹ ਭਟਕਦਾ ਨਹੀਂ। ਮੇਰਾ ਸਤਿਗੁਰੂ ਦਰਗਾਹ ਦਾ ਵਿਚੋਲਾ ਹੈ, ਜਿਹੜੇ ਭਟਕ ਚੁੱਕੇ ਨੇ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਾਉਂਦਾ ਹੈ, ਤੇ ਜਿਹੜੇ ਘਰ ਛੱਡ ਚੁੱਕੇ ਨੇ ਉਹਨਾਂ ਨੂੰ ਬੇਗਮਪੁਰਾ ਤੇ ਸੱਚਖੰਡ ਚੇਤੇ ਕਰਾ ਕੇ ਪਰਤ ਕੇ ਵਾਹਿਗੁਰੂ ਦੇ ਘਰ ਮਿਲਾ ਦਿੰਦਾ ਹੈ। ਤੇ ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੱਜਣਾ ਭੁੱਲੇ ਸਾਂ ਪਰ ਅੱਜ ਸਮਝ ਪੈ ਗਈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਵਕਾਲਤ ਕਰਕੇ ਵਿਛੜਿਆ ਨੂੰ, ਭੁੱਲਿਆ ਨੂੰ, ਨਾਮ ਤੋਂ ਟੁੱਟਿਆ ਨੂੰ ਪਰਤ ਕੇ ਮਿਲਾ ਦਿੰਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।